ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਕਿਆ ਸੁਣੈਂ ਦਾ ਕੂੜਾ, ਵੰਜਨ ਪਵਨ ਚੁਲਾਰਿਆ, ਨਾਨਕ ਸੁਣਿਆਰ ਤੇ ਪ੍ਰਵਾਨ, ਜੋ ਸੁਣੇਂਦੇ ਸੱਚ ਧਣੀ। ਕਿਆ ਸੁਣੇ ਦੋ ਕੂੜਾ, ਵੰਜਨ ਪਵਨ ਚੁਲਾਰਿਆ, ਨਾਨਕ ਸੁਣਿਆਰ ਤੇ ਪ੍ਰਵਾਨ, ਜੋ ਸੁਣੇਂਦੇ ਸੱਚ ਧਣੀ। ਸ਼ੰਤ ਤਿਨ ਘੋਲ ਘੁਮਾਈ, ਜਿਨ ਪ੍ਰਭ ਸ਼੍ਰਵਣੇ ਸੁਣਿਆ ਰਾਮ, ਸੇ ਸਹਿਜ ਸੁਹੇਲੇ, ਜਿਨ ਹਰ ਹਰ ਰਸਨਾ ਭਣਿਆ ਰਾਮ, ਸੇ ਸਹਿਜ ਸੁਹੇਲੇ, ਗੁਰ ਹੈ ਅਮੋਲੇ, ਜਗਤ ਉਧਾਰਨ ਆਏ, ਭਾਇ ਬੋਹਿਤ ਸਾਗਰ ਪ੍ਰਭ ਚਰਨਾ, ਕਿਤੇ ਪਾਰ ਲਗਾਏ, ਜਿਨ ਕਾ ਕਿਰਪਾ ਕਰੀ ਮੇਰਾ ਠਾਕੁਰ, ਤਿਨ ਕਾ ਲੇਖਾ ਨਾ ਗਣਿਆ, ਕਹੁ ਨਾਨਕ ਤਿਸ ਘੋਲ ਘੁਮਾਈ, ਜਿਨ ਪ੍ਰਭ ਸ਼੍ਰਵਣੀ ਸੁਣਿਆ, ਜਿਨ ਕਾ ਕਿਰਪਾ ਕਰੀ ਮੇਰਾ ਠਾਕੁਰ, ਤਿਨ ਕਾ ਲੇਖਾ ਨਾ ਗਣਿਆ, ਕਹੁ ਨਾਨਕ ਤਿਸ ਘੋਲ ਘੁਮਾਈ, ਜਿਨ ਪ੍ਰਭ ਸ਼੍ਰਵਣੀ ਸੁਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸ਼ੁਮਾਰ ਅਥਾਹ ਗੰਤ ਅਤੋਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ। ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ, ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ, ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਣ ਸਮੇਂ ਜੋ ਸਦਾਏ ਬਾਰਗਾ ਮੁਬਾਰਕ ਹੁਕਮਨਾਮੇ ਦੇ ਬੋਲ ਪ੍ਰਾਪਤ ਹੋਏ ਨੇ, ਇਹਨਾਂ ਵਿੱਚ ਜੋ ਪਾਵਨ ਸੰਦੇਸ਼ ਅਤੇ ਉਪਦੇਸ਼ ਹੈ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਇਹਨਾਂ ਬਚਨਾਂ ਦੀ ਮੁਬਾਰਕ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਸ਼ੁਕਰਾਨਾ ਕਰਦਿਆਂ ਹੋਇਆਂ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜੀਏ, ਨੇਤਰ ਬੰਦ ਕਰੀਏ ਅਤੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਧੰਨ 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 ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲ ਵੱਖੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ,
ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹਨਾਂ ਮਹਾਂਬੋਲਾਂ ਵਿੱਚ ਸਤਿਗੁਰੂ ਜੀ ਨੇ ਚਾਰ ਵਿਚਾਰ ਜਗਤ ਦੀ ਝੋਲੀ 'ਚ ਪਾਏ ਨੇ। ਸਭ ਤੋਂ ਪਹਿਲੇ ਸੰਤ ਵਿੱਚ, ਸੰਤ ਦੇ ਹਿੱਸੇ ਵਿੱਚ ਮਹਾਰਾਜ ਨੇ ਪ੍ਰਭੂ ਨੂੰ ਸੁਣਨ ਦੀ ਮਹਿਮਾ ਬਿਆਨ ਕੀਤੀ ਹੈ। ਉਸ ਤੋਂ ਅਗਲੇ ਪਦ ਵਿੱਚ ਸਤਿਗੁਰੂ ਜੀ ਗੁਰੂ ਰਾਮਦਾਸ ਮਹਾਰਾਜ ਨੇ ਪਰਮਾਤਮਾ ਨੂੰ ਦੇਖਣ ਦੀ ਮਹਾਨ ਬਰਕਤ ਨੂੰ ਬਿਆਨ ਕੀਤਾ ਹੈ। ਸੁਣਨਾ ਅਤੇ ਫਿਰ ਦੇਖਣਾ, ਫਿਰ ਜਿਨ੍ਹਾਂ ਨੇ ਸੁਣਿਆ ਅਤੇ ਦੇਖਿਆ ਹੈ ਉਹਨਾਂ ਦੀ ਵਡਿਆਈ ਦਾ ਜ਼ਿਕਰ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਕੀਤਾ ਹੈ ਕਿ ਜਦ ਕੋਈ ਸੁਣਦਾ ਹੈ, ਦੇਖਦਾ ਹੈ, ਸੁਣਨ ਅਤੇ ਦੇਖਣ ਵਾਲੇ ਮਹਾਨ ਪੁਰਖਾਂ ਦੀ ਮਹਿਮਾ ਕਰਦਾ, ਫਿਰ ਉਸਨੂੰ ਸਮਾਧੀ ਲੀਨਤਾ ਨਸੀਬ ਆਉਂਦੀ ਹੈ। ਇਹ ਚਾਰ ਵਿਚਾਰ ਹਨ, ਪਹਿਲੇ ਸੁਣਨਾ, ਫਿਰ ਦੇਖਣਾ, ਫਿਰ ਉਹਨਾਂ ਮਹਾਨ ਪੁਰਖਾਂ ਦੀ ਜਿਨ੍ਹਾਂ ਨੂੰ ਗੁਰੂ ਸੁਣਾਈ ਪਿਆ, ਦਿਖਾਈ ਪਿਆ, ਉਹਨਾਂ ਦੀ ਵਡਿਆਈ ਮਨੁੱਖ ਨੂੰ ਚੰਗੀ ਲੱਗਣ ਲੱਗ ਪੈਂਦੀ, ਨਾਮ ਜਪਣ ਵਾਲਿਆਂ ਦੀ ਮਹਿਮਾ ਚੰਗੀ ਲੱਗਣ ਲੱਗ ਪੈਂਦੀ ਅਤੇ ਫਿਰ ਹੌਲੀ ਹੌਲੀ ਇਸ ਦਾ ਹਿਰਦਾ ਨਿਰਮਾਣਤਾ ਨਾਲ ਭਰ ਜਾਂਦਾ, ਪ੍ਰੇਮ ਨਾਲ ਭਰ ਜਾਂਦਾ ਅਤੇ ਫਿਰ ਖੁਦ ਇਸ ਨੂੰ ਸਮਾਧੀ ਲੀਨਤਾ ਨਸੀਬ ਆਉਂਦੀ ਹੈ, ਪਰਮਾਤਮਾ ਵਿੱਚ ਇਹ ਲੀਨ ਹੋ ਜਾਂਦਾ, ਫੁਰਨਿਆਂ ਦੀ ਸੂਨਤਾ ਆ ਜਾਂਦੀ ਹੈ, ਫੁਰਨੇ ਸਮਾਪਤ ਹੋ ਜਾਂਦੇ ਨੇ ਔਰ ਇਹ ਕਰਤਾ ਪੁਰਖ ਵਿੱਚ ਇਸ ਤਰ੍ਹਾਂ ਲੀਨ ਹੋ ਜਾਂਦਾ ਜੈਸੇ ਸਾਹਿਬ ਜੀਆਂ ਦੇ ਬੋਲ ਨੇ, ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਅੱਜ ਈਸਾਈ ਜਗਤ ਦਾ ਹਜ਼ਰਤ ਈਸਾ ਨੂੰ ਮੰਨਣ ਵਾਲਿਆਂ ਦਾ ਨਵਾਂ ਸਾਲ ਵੀ ਪ੍ਰਾਰੰਭ ਹੁੰਦਾ ਹੈ। ਪੁਰਾਣਾ ਸਾਲ 2014 ਈਸਵੀ ਸਮਾਪਤ ਹੋ ਗਿਆ ਅਤੇ 215 ਈਸਵੀ ਈਸਾਈ ਜਗਤ ਦਾ ਹਜ਼ਰਤ ਈਸਾ ਦੀ ਯਾਦ ਨਾਲ ਜੁੜਿਆ ਹੋਇਆ ਇਹ ਨਵਾਂ ਸਾਲ ਪ੍ਰਾਰੰਭ ਹੁੰਦਾ। ਵੱਖ ਵੱਖ ਕੌਮਾਂ ਦੇ ਵੱਖ ਵੱਖ ਸਾਲ ਪ੍ਰਾਰੰਭ ਹੁੰਦੇ, ਜਿਸੇ ਚਾਈਨੀਜ਼ ਔਰ ਥਾਈ ਲੋਕਾਂ ਦਾ, ਜਿਸ ਨੂੰ ਪੀ ਮਾਈ ਕਹਿੰਦੇ ਨੇ, ਵੱਡੀ ਪੀ ਮਾਈ, ਨਵਾਂ ਸਾਲ ਪ੍ਰਾਰੰਭ ਹੁੰਦਾ। ਬੜੇ ਜਸ਼ਨ ਕਰਦੇ ਨੇ, ਬੜੇ ਸੋਹਣੇ ਢੰਗ ਨਾਲ ਸੈਲੀਬ੍ਰੇਟ ਕਰਦੇ ਨੇ। ਇਸ ਤਰ੍ਹਾਂ ਸਨਾਤਨ ਮਤ ਦੀ ਵੱਖਰੀ ਪ੍ਰਾਰੰਭਤਾ ਹੈ। ਅਹਿਲੇ ਇਸਲਾਮ ਦੇ ਹਿਜ਼ਰੀ ਸੰਨ ਨੇ ਔਰ ਇਸਲਾਮਿਕ ਸੰਨ ਨੇ, ਮੈਂ ਅਰਜ਼ ਕਰਾਂ, ਵੱਖਰੀ ਪ੍ਰਾਰੰਭਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ 12 ਮਾਹ ਮੌਜੂਦ ਨੇ, ਉਹਨਾਂ ਵਿੱਚ ਪ੍ਰਾਰੰਭਤਾ ਸਤਿਗੁਰੂ ਚੇਤ ਤੋਂ ਕਰਦੇ ਨੇ। ਚੇਤ ਗੋਬਿੰਦ ਅਰਾਧੀ ਹੈ, ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਜੀਵਨ ਦੀ ਸ਼ੁਰੂਆਤ ਵੀ ਪ੍ਰਭੂ ਚਿੰਤਨ ਤੋਂ ਹੀ ਹੋਣੀ ਚਾਹੀਦੀ ਹੈ। ਦਿਨ ਦੀ ਸ਼ੁਰੂਆਤ, ਪਲ ਦੀ ਸ਼ੁਰੂਆਤ, ਸਵਾਸ ਦੀ ਸ਼ੁਰੂਆਤ ਪ੍ਰਭੂ ਨੂੰ ਚੇਤਾ ਕਰਨ ਤੋਂ ਹੋਵੇ ਅਤੇ ਹਰ ਪਲ ਹੀ ਸੁਹਾਵਾ ਹੋ ਜਾਂਦਾ। ਸੰਸਾਰ ਵਿੱਚ ਲੋਕ ਹੋਵਣਗੇ ਜਿਹੜੇ ਕੇਵਲ ਆਪਣੇ ਆਪਣੇ ਨਾਲ ਸਾਂਝ ਰੱਖਦੇ ਨੇ, ਆਪਣੇ ਨਾਲ ਸੰਬੰਧ ਰੱਖਦੇ ਨੇ, ਪਰ ਗੁਰੂ ਨਾਨਕ ਦੇ ਘਰ ਵਿੱਚ, ਅਤੇ ਮੈਂ ਅਰਜ਼ ਕਰਾਂ ਸਾਰੇ ਜਗਤ ਦੀਆਂ ਮਹਾਨ ਬਰਕਤਾਂ ਜੋ ਉਹਨਾਂ ਨੂੰ ਪ੍ਰਾਪਤ ਹੋਈਆਂ ਨੇ, ਉਹਨਾਂ ਲਈ ਸਾਰੇ ਜਗਤ ਨੂੰ ਹੀ ਵਧਾਈ ਦਿੱਤੀ ਜਾਂਦੀ। ਸਨਾਤਨ ਮਤ ਨੂੰ ਵੀ ਵਧਾਈ ਹੈ, ਇਸਲਾਮ ਮਤ ਨੂੰ ਵੀ ਵਧਾਈ ਦਿੱਤੀ ਜਾ ਸਕਦੀ ਹੈ, ਹਜ਼ਰਤ ਈਸਾ ਦੇ ਪੈਰੋਕਾਰਾਂ ਨੂੰ ਵੀ ਵਧਾਈ ਦਿੱਤੀ ਜਾ ਸਕਦੀ ਹੈ, ਔਰ ਸਾਨੂੰ ਵੀ ਵਧਾਈ ਪ੍ਰਾਪਤ ਹੋ ਸਕਦੀ ਹੈ। ਪਰ ਮੇਰੇ ਸਾਹਿਬ ਕਹਿੰਦੇ ਤਾਂ ਹੀ ਐਸੀ ਖੇਡ ਬਣਦੀ ਹੈ, ਮੇਰੇ ਮਨ ਆਨੰਦ ਭਇਆ ਜਿਉ ਵਜੀ ਵਧਾਈ। ਅੰਦਰ ਕੋਈ ਆਨੰਦ ਦੀ ਖੇਡ ਹੋਵੇ ਹੀ ਨਾ ਅਤੇ ਬਾਹਰੋਂ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਰਹੋ, ਕੀ ਵਧੇ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸਾਡਾ ਗੁਰਮਤ ਗੁਰੂ ਪੰਥ ਦਾ ਆਪਣਾ ਕੈਲੰਡਰ ਹੈ, ਉਸ ਨਾਲ ਚੱਲਣਾ ਹੈ ਅਸੀਂ। ਇਸ 'ਤੇ ਵੀ ਮੈਂ ਅਰਜ਼ ਕਰਾਂ, ਪਿਛਲੇ ਕੋਈ 20 ਸਾਲਾਂ ਤੋਂ ਸਾਡੀਆਂ ਵੱਖ ਵੱਖ ਆਵਾਜ਼ਾਂ ਨੇ, ਵੱਖ ਵੱਖ ਅਸੀਂ ਦਿਖਾਈ ਪੈਂਦੇ, ਸਮਝ ਸਾਨੂੰ ਕੋਈ ਹੁੰਦੀ ਨਹੀਂ ਹੈ। ਇਸ ਲਈ ਅਸੀਂ ਜਗ੍ਹਾ ਜਗ੍ਹਾ ਝਗੜਾ ਔਰ ਜਗ੍ਹਾ ਜਗ੍ਹਾ ਉਲਝਣਾ ਖੜ੍ਹੇ ਕਰਦੇ ਹੋਏ ਦਿਖਾਈ ਪੈਂਦੇ ਹਾਂ। ਸਾਡੇ ਕੋਲ ਹਰ ਸਮੱਸਿਆ ਦਾ ਹੱਲ, ਹਰ ਉਲਝਣ ਦੀ ਸੁਲਝਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਰੂਪ ਵਿੱਚ ਦਿੱਤੀ ਹੋਈ। ਮਹਾਰਾਜ ਨੇ ਇਤਨਾ ਸੁਲਝਾਇਆ ਹੈ, ਬਲਕਿ ਐਸਾ ਸੁਭਾਗਾ ਸਮਾਂ ਵੀ ਸਾਡੇ ਇਤਿਹਾਸ ਨੇ ਦੇਖਿਆ ਹੈ, ਜਦ ਕੋਈ ਉਲਝਣ ਨਹੀਂ ਰਹੀ। ਕੋਈ ਉਲਝਣ ਹੋਈ ਵੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਆ ਕੇ ਉਹ ਆਪਣੇ ਆਪ ਹੀ ਸੁਲਝ ਗਈ, ਉਸ ਵਿੱਚ ਕੋਈ ਗੱਲ ਨਹੀਂ ਰਹੀ। ਔਰ ਐਸਾ ਸੁਹਾਵਣਾ ਸਮਾਂ ਰਿਹਾ, ਜਥੇਦਾਰ ਜੋ ਕਿਸ ਕਹਿ ਦੇਤਾ ਸੋਈ ਪੰਥ ਮਾਨ ਸਭ ਲੇਤਾ। ਹੋਰ ਕੌਮਾਂ ਵਿੱਚ ਐਸਾ ਨਹੀਂ ਹੈ, ਕਪੋਲ ਕਲਪਨਾਵਾਂ ਕਹਾਣੀਆਂ ਨੇ, ਉਹਨਾਂ ਨੂੰ ਵੀ ਮੰਨੀ ਜਾਂਦੇ ਨੇ, ਰੋਜ਼ ਸੁਣਾਈ ਜਾਂਦੇ ਨੇ। ਅਤੇ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਰਹਿਤਨਾਮੇ ਮੌਜੂਦ ਨੇ, ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਮੌਜੂਦ ਹੈ, ਅਤੇ ਬਾਵਜੂਦ ਇਸ ਦੇ ਅਸੀਂ ਜਗ੍ਹਾ ਜਗ੍ਹਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਭੰਡਦੇ ਹੋਏ ਦਿਖਾਈ ਪੈਂਦੇ, ਆਪਣੀਆਂ ਸੰਸਥਾਵਾਂ ਨੂੰ ਭੰਡਦੇ ਹੋਏ ਦਿਖਾਈ ਪੈਂਦੇ। ਮੈਂ ਤਾਂ ਬੜਾ ਹੈਰਾਨ ਹੁੰਦਾ, ਕਿਸੇ ਨਾਲ ਵੀ ਗੱਲ ਕਰਕੇ ਦੇਖ ਲਓ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਰੰਭ ਕਰਦਾ, ਇਹ ਸੋਸ਼ਲ ਮੀਡੀਏ 'ਤੇ ਬੜਾ ਛਾਇਆ ਹੋਇਆ, ਫਲਾਣੇ ਨੂੰ ਫਲਾਣਾ ਖਾ ਗਿਆ, ਫਲਾਣੇ ਨੂੰ ਫਲਾਣਾ ਖਾ ਗਿਆ। ਇੱਥੋਂ ਗੱਲ ਸ਼ੁਰੂ ਕਰਦਿਆਂ ਕਰਦਿਆਂ फिर साड़ी महान शहीदां दी पवित्र संस्था जो महान मरजीवड़िया ने अपना सारा कुछ कुर्बान करके कौम दी देश दी सेवा विच लियांदी है उस दी बदनामी ते आ जांदी। मैं ते सारी दुनिया दे वख वख टीवी चैनलां ते जिथे मौका बनदा है ये गल कहिंदा रहिंदा हाँ भई जे कोई एक मनुख गलत हो जाए हो सकदा है कोई एक मनुख गलत पर साडियां संस्थावां दा सत्कार नहीं घट जांदा साडियां संस्थावां दी कुर्बानी नहीं घट जांदी उन्हां दा सिद्धांत मलीन नहीं हो जांदा भावें तुसीं इस गल नूं किसे रूप विच लै लैणा पर इह कहिंदे आ मैनूं प्राउड महसूस होंदा है सारी दुनिया विच साडियां इन्हां संस्थावां वर्गियां संस्थावां नहीं हैगियां। 28,000 तों वध श्रोमणी गुरुद्वारा प्रबंधक कमेटी दे कारकुन ने सेवा करन वाले सेवादार ने उन्हां विच कीर्तनीय भी ने प्रचारक भी ने डॉक्टर भी ने इंजीनियर भी ने इस तरह कह लो 28,000 परिवारां तों वध परिवारां नूं पालदी है ये साडी संस्था। इस गल नूं भी ख्याल च रखना चाहिए पर हुण सुभाव बणिया होया अपणियां संस्थावां दे खिलाफ़ बोलना अपनी गुरु दी बाणी दे खिलाफ़ बोलना गुरु ग्रंथ साहिब जी दे सिद्धांत दे खिलाफ़ बोलना श्री अकाल तख्त साहब दी मर्यादा दे खिलाफ़ बोलना कारण की है आप नितनेम कदी कीता नहीं है इसलिए नितनेम दे खिलाफ़ ही बोलना और बोलते हुए दिखाई पैंदे ने फिर नाम जपण वाले महापुरखां दे खिलाफ़ बोलना बई फलाना पखंड करता है मैं हुण नाम नहीं लैना चाहता और नाम लेना भी नहीं चाहिए क्योंकि साडा मतलब साडा मकसद किसी नूं टारगेट करना नहीं है साडा मकसद तो निम्रता सहित श्री अकाल तख्त साहब जी की सतरसाया और कौमी विचारधारा नूं प्रचारना ते प्रवान करना है साडा मकसद इतना ही। मुक्तसर मैं गुजारिश करना चाहता मैनू एक सज्जन कहन लगा फलाना संत बंदा बड़ा पखंडी है मैं के की करता है कहिंदे एवें ही सवेरे उठ के वाहेगुरु करन लग पै मैं के चल शुक्र है तू अरदास कर बई इहो जिहा पखंड करना मैनू भी गुरु दे देवे मैं भी करिया करां ते मैं अरदास करदा इहो जिहा पखंडी गुरु तैनू भी बना देवे सवेरे उठ के वाहेगुरु करें कोई राम राम करे कोई हरि ओम दा जप करे कोई अल्लाहू दी तस्बीह फेरे इहो जिहा पाखंड परमात्मा सारयां दी झोली विच पावे। हो सकदा पहले पाखंड ही बने पर हौली हौली ये आनंद बन जांदा परमात्मा दिखाई पैण लग पैंदा सुनाई पैण लग पैंदा। सतगुरु जी ने बड़े महाबोल अपनी बाणी विच आखे ने कहिंदे ने मैं उन्हां तो सदके जाना वारने बलिहारने जांदा जिन्हां ने करता पुरख दे नाम नूं सुनिया। ये सतगुरु महाराज ने करता पुरख ने सानूं कुछ महान शक्तियां प्रदान कीतियां ने जिस करके साडा जीवन चलता है साडे जीवन नूं दशा ते दिशा प्राप्त होंदी है साडा जीवन संसार ते महान पदवियां ते पहुँचता है। वो पहली महान शक्ति है सरोध शक्ति। जे किसी कोल ए ना होवे ते वो बंदा संसार नालों पूरी तरह टुट जाए। जे किधरे जमांदरू कोई बच्चा ऐसा होवे जिस दी स्रोत शक्ति कम ना करदी होवे यकीनन वो फिर बहरा होण दे करके वो मूक भी हो जाए गूंगा हो जाएगा बोल नहीं सकेगा क्योंकि श्रवण शक्ति ने कम नहीं किया, श्रोध शक्ति कम नहीं कर सकी। जितने गूंगे संसार ते मौजूद ने उन्हां चो एक भी गूंगा गूंगा नहीं है। दरअसल उन्हां दा बहरापन होण करके गूंगे होए, शब्द अंदर प्रवेश ही नहीं किया, इसलिए शब्द बाहर प्रगट नहीं होया। जो पावे भांडे विच वस्त सा निकले, महाराज का वचन है। कन्ना विच कोई बोल प्रवेश नहीं कर सकया, इसलिए जबान तो कोई बोल प्रगट नहीं हो सकया, तां गूंगे हो, तां बहरे हो गए। बहरे होण करके गूंगे हो गए। दूसरी महाशक्ति है दृष्टि शक्ति, दृष्ट शक्ति, जिस नाल सानूं देखना प्राप्त होता है, दिखाई पैंदा है, ते साडा सारा कुछ सही चलता है। हुण तुसीं देख लो, माड़ा जिहा फोग दे कारण, धुंद दे कारण थोड़ा जिहा सानूं दिखाई पिया बई किवें सारियां ट्रेनां लेट हो जांदियां, किवें जाना आना औखा हो जाता है, और हवाई जहाज़ भी चलन तो लेट हो जाते हैं। जिन्हां ने आसमान च ही जाना होंदा, आसमानी मार्ग राही चलना होंदा है, कारण कि यह पायलट नूं पूरा दिखाई नहीं पै रहा, विजिबिलिटी इसनूं कहते हैं। ये महान शक्तियां परमात्मा ने सानूं दित्तियां ने। सतगुरु जी ने सब तो पहला श्रोध शक्ति का इस शब्द विच जिक्र किया है। आओ प्रेम सहित नाले इन्हां मुबारक पंक्तियां का पाठ सरवण करिए, ते नाले अखरी अर्थ ते विचार सरवण करिए। पेशदर एक दफा, जितने सुभागशाली हाजरीन हाजरी भर रहे हो, श्री गुरु रामदास महाराज जी के चरण अपनी रसना ते पवांदिआं होइआं सतगुरु जी का नाम दास दे सरवणा तक पहुँचाओ। आखो धन गुरु रामदास जी महाराज। एक दफा फिर सारे आखो जी, ये थोड़ी आवाज़ सारे ब्रह्मांड विच पहुँचनी, PTC चैनल के माध्यम राही ब्रह्मांड दियाँ तरंगा बन जानी है ये आवाज़, इसलिए दूर तक हाल भरिया होया दिखाई पै रहा है। एक दफा बुलंद बांग विच, बुलंद आवाज़ विच साहब जी का नाम गुंजाइए, आखिए धन गुरु रामदास जी। एक बारी फिर सारे आखो जी, आओ महाराज दे बोलां नूं प्रेम सहित सरवण करिए।
सतनाम श्री वाहे गुरु साहिब जी, सलोक क्या सुने दो कूड़ा, वंजन पावन चुलारिया।
ये वडहंस राग दे संत ने श्री गुरु अर्जन देव महाराज दे। राग वडहंस महला पंजवां, संत कर चौथा। बड़े महान बोल ने सतगुरु पातशाह जी दे, जो गुरु ग्रंथ साहब जी दे 576 नंबर अंग तो प्रारंभ होंदे ने और अगे चलते हैं। अज का बचन 577 नंबर अंग ते प्रारंभ होया है और 78 तक ये जारी है। इस विच मेरे साहब का फरमान है, बड़े महाबोल ने क्या सुनेंदो कूड़, वंजन पवन चुला रहा। ऐ पुरखा जरा ध्यान नाल विचार के देख, इस संसार दे पदार्थां दी, संसार दे पदवियां दी, संसार दियां वड्याइयां दी जो तेनू महिमा दिखाई पै रही, की सुनदा इस दे सुनन विच की हैगा है। महाराज कहंदे सारा संसार पदार्थ पदवियां ते इस दियां वड्याइयां ये पवन दे झोके वांगू खत्म हो जांदियां। जिवें पवन दा झोका आउंदा है ना, थोड़ा जिहा महसूस होंदा है, चला जांदा है। भाव बहुत ही इस दी पाया नहीं, वड्डे वड्डे राजे महाराजे जिन्हां नूं संसार सजदे करदा सी ਉਹਨਾਂ ਨੂੰ ਮਿਟਦਿਆਂ ਹੋਇਆਂ ਇੱਕ ਪਲ ਵੀ ਨਹੀਂ ਲੱਗਿਆ। ਹਰਨਾਖਸ ਨੇ ਤਾਂ ਐਲਾਨੀਆਂ ਕਹਿ ਦਿੱਤਾ ਸੀ ਬਈ ਹੋਰ ਕੋਈ ਪਰਮਾਤਮਾ ਨਹੀਂ ਹੈ, ਸਾਰਿਆਂ ਦਾ ਧਰਮ ਬਦਲ ਦੇਵੋ ਅਤੇ ਹਰਨਾਖਸ ਧਰਮ ਕਰ ਦੇਵੋ, ਸਭ ਹਰਨਾਖਸ ਦੇ ਚੇਲੇ ਬਣ ਜਾਣ। ਇਹਨਾਂ ਦਾ ਹਰਨਾਖਸ ਭਗਵਾਨ ਹੈ, ਪਰ ਤੁਸੀਂ ਦੇਖ ਲਓ ਪਰਮਾਤਮ ਸ਼ਕਤੀ ਦੇ ਸਾਹਮਣੇ ਹਰਨਾਖਸ ਹਿਰਣੇ ਕਸ਼ਯਪ ਕਿਧਰੇ ਦਿਖਾਈ ਨਹੀਂ ਪੈਂਦਾ। ਇਹ ਨਾਲ ਹੀ ਮੁਲਤਾਨ ਸ਼ਹਿਰ ਹੈ ਸਾਡੇ, ਸੀਮਾ ਤੋਂ ਪਾਰ ਪਾਕਿਸਤਾਨ ਬਣਿਆ, ਦੂਜਾ ਮੁਲਕ ਹੈ ਉਹਨਾਂ ਦਿਨਾਂ 'ਚ ਇੱਕ ਹੀ ਆਉਂਦਾ ਸੀ। ਰਾਜਨੀਤਿਕਾਂ ਨੇ ਇਹੀ ਦਿੱਤਾ ਹੈ, ਇੱਕ ਇੱਕ ਮੁਲਕ ਦੇ ਹੀ ਇਹਨਾਂ ਨੇ ਕਈ ਕਈ ਟੁਕੜੇ ਨਹੀਂ ਕੀਤੇ, ਇਹਨਾਂ ਨੇ ਮਨੁੱਖਤਾ ਦੇ ਵੀ ਟੁਕੜੇ ਕਰ ਛੱਡੇ। ਵੱਖ ਵੱਖ ਜਾਤਾਂ, ਬਿਰਾਦਰੀਆਂ, ਪ੍ਰਾਂਤਾਂ, ਇਲਾਕਿਆਂ, ਮੁਹੱਲਿਆਂ ਵਿੱਚ ਸੰਸਾਰ ਨੂੰ ਵੰਡ ਕੇ ਰੱਖ ਦਿੱਤਾ ਹੈ। ਕਿਸੇ ਨੇ ਨਨਕਾਣਾ ਸਾਹਿਬ ਜਾਣਾ ਹੋਵੇ ਤਾਂ ਬੜਾ ਵੱਡਾ ਪ੍ਰੋਸੀਜਰ ਹੈ, ਕਈ ਪਹੁੰਚ ਜਾਂਦੇ ਹਨ ਔਖੇ ਸੌਖੇ ਹੋ ਕੇ, ਵੱਡਾ ਪ੍ਰੋਸੀਜਰ ਤੈਅ ਕਰਕੇ, ਪਰ ਕਈ ਵਿਚਾਰਿਆਂ ਦਾ ਚਿਹਰਾ ਲਟਕ ਜਾਂਦਾ, ਉਹਨਾਂ ਨੂੰ ਵੀਜ਼ਾ ਹੀ ਕੋਈ ਨਹੀਂ ਮਿਲਦਾ, ਉਹਨਾਂ ਨੂੰ ਇਹ ਭਾਗ ਮਿਲਦਾ ਹੀ ਨਹੀਂ ਹੈ ਕਿ ਸ਼੍ਰੀ ਨਨਕਾਣਾ ਸਾਹਿਬ ਦਾ ਦਰਸ਼ਨ ਕਰ ਸਕਣ। ਇੱਕ ਦੇਸ਼ ਹੁੰਦਿਆਂ ਹੋਇਆਂ, ਇੱਕ ਧਰਤੀ ਦਾ ਉਪਖੰਡ ਹੁੰਦਿਆਂ ਹੋਇਆਂ, ਵੱਖਰੀਆਂ ਵੱਖਰੀਆਂ ਸੀਮਾਵਾਂ ਧਾਰਮਿਕ ਪੁਰਖਾਂ ਕਰਕੇ ਨਹੀਂ ਬਣੀਆਂ, ਇਹ ਰਾਜਨੈਤਿਕਾਂ ਕਰਕੇ ਬਣੀਆਂ, ਜਿਨ੍ਹਾਂ ਨੇ ਸੰਸਾਰ ਦੇ ਪਦਾਰਥ ਅਤੇ ਪਦਵੀਆਂ ਨੂੰ ਵੱਡਾ ਸਮਝ ਲਿਆ। ਹਰਨਾਖਸ ਇੱਥੋਂ ਦਾ ਮੁਲਤਾਨ ਦਾ ਰਹਿਣ ਵਾਲਾ ਸੀ, ਮੁਲਤਾਨ ਦਾ ਰਾਜਾ ਸੀ, ਜਿਸ ਨੇ ਕਿਹਾ ਸਾਰਿਆਂ ਦਾ ਧਰਮ ਪਰਿਵਰਤਨ ਕਰ ਦੇਵੋ, ਬਦਲ ਦੇਵੋ, ਸਾਰਿਆਂ ਦਾ ਇੱਕੋ ਹੀ ਧਰਮ ਹੋਏਗਾ, ਹਰਨਾਖਸ ਧਰਮ। ਨਮਰੂਦ ਨੇ ਐਲਾਨੀਆਂ ਕਹਿ ਦਿੱਤਾ ਕਿ ਹੋਰ ਕੋਈ ਖੁਦਾ ਨਹੀਂ ਹੈ, ਖੁਦਾ ਦਾ ਮਜ਼ਹਬ ਬਦਲਾ ਦੇਵੋ ਅਤੇ ਨਮਰੂਦ ਦਾ ਮਜ਼ਹਬ ਜਿਹੜਾ ਉਸ ਨੂੰ ਚੱਲਣ ਦਿਓ। ਇਹ ਤਾਂ ਰਾਜਿਆਂ ਦੇ ਮਨ ਵਿੱਚ ਵੀ ਆ ਜਾਂਦਾ, ਅਕਬਰ ਦੇ ਮਨ ਵਿੱਚ ਵੀ ਆਇਆ ਸੀ। ਉਸਨੇ ਸੋਚਿਆ ਅਮੀਰਾਂ ਵਜ਼ੀਰਾਂ ਅਤੇ ਰਾਜਿਆਂ ਮਹਾਰਾਜਿਆਂ ਦਾ ਸਨਮਾਨ ਉਹਨਾਂ ਤੱਕ ਹੀ ਰਹਿੰਦਾ, ਫਿਰ ਮੁੱਕ ਜਾਂਦਾ ਹੈ, ਅਤੇ ਕਿਉਂ ਨਾ ਮੈਂ ਆਪਣਾ ਵੱਖਰਾ ਮਜ਼ਹਬ ਚਲਾ ਲਾਂ। ਆਪਣੇ ਅਮੀਰਾਂ ਵਜ਼ੀਰਾਂ ਨੂੰ ਇਕੱਠਾ ਕੀਤਾ ਔਰ ਨਵਾਂ ਮਜ਼ਹਬ ਚਲਾ ਲਿਆ, ਨਾਮ ਰੱਖਿਆ ਦੀਨੇ ਇਲਾਹੀ। ਔਰ ਉਸਦਾ ਪੈਗੰਬਰ ਕੌਣ ਹੈ ਚਲਾਉਣ ਵਾਲਾ, ਉਹ ਆਪਣਾ ਨਾਮ ਦੱਸਿਆ ਬਈ ਇਹ ਅਕਬਰ ਤੁਹਾਡਾ ਪੈਗੰਬਰ ਹੈ, ਤੁਸੀਂ ਸਜਦਾ ਅਕਬਰ ਨੂੰ ਕਰਨਾ। ਬੜੇ ਚਾਪਲੂਸ ਆ ਗਏ ਜੀ ਹਜ਼ੂਰੀਆਂ ਕਰਨ ਵਾਲੇ, ਉਹਨਾਂ ਨੇ ਅਕਬਰ ਨੂੰ, ਸ਼ਹਿਨਸ਼ਾਹ ਅਕਬਰ ਨੂੰ ਪੈਗੰਬਰ ਕਰਕੇ ਸਜਦਾ ਕਰਨਾ ਸ਼ੁਰੂ ਕਰ ਦਿੱਤਾ। ਪਰ ਉਹਨਾਂ ਦਿਨਾਂ ਵਿੱਚ ਇੱਕ ਨਿਰਮਲ ਹਿਰਦਾ ਵੀ ਮੌਜੂਦ ਸੀ, ਜਿਨ੍ਹਾਂ ਦਾ ਨਾਮ ਰਹੀਮ ਖਾਨ ਖਾਨਾ ਹੈ, ਭਾਰਤ ਦੇ ਹੋਮ ਮਿਨਿਸਟਰ ਸਨ ਉਦੋਂ ਦੇ, ਬੜੇ ਜ਼ਿੰਦਾ ਦਿਲ ਮਨੁੱਖ ਸਨ। ਉਹ ਭਰੇ ਦਰਬਾਰ ਵਿੱਚ ਖੜ੍ਹੇ ਹੋ ਗਏ ਅਤੇ ਆਖਣ ਲੱਗੇ, ਸ਼ਹਿਨਸ਼ਾਹ ਅਕਬਰ, ਮੈਂ ਤੈਨੂੰ ਸਜਦਾ ਕਰਦਾ ਆ ਰਿਹਾ ਔਰ ਤੇਰਾ ਸਨਮਾਨ ਕਰਨਾ ਮੇਰਾ ਫਰਜ਼ ਵੀ ਬਣਦਾ ਹੈ, ਪਰ ਮੈਂ ਤੇਰਾ ਸਨਮਾਨ ਕਰਦਾ ਹਾਂ ਬਾਦਸ਼ਾਹ ਹੋਣ ਦੇ ਨਾਤੇ, ਤੇਰਾ ਸਨਮਾਨ ਕਰਦਾ ਸ਼ਹਿਨਸ਼ਾਹ ਹੋਣ ਦੇ ਨਾਤੇ, ਮੈਂ ਤੈਨੂੰ ਪੈਗੰਬਰ ਹੋਣ ਦੇ ਨਾਤੇ ਸਜਦਾ ਨਹੀਂ ਕਰਦਾ। ਨਾਲੇ ਪੈਗੰਬਰ ਉਹ ਹੁੰਦੇ ਹਨ ਸ਼ਹਿਨਸ਼ਾਹ, ਜਿਨ੍ਹਾਂ ਦੇ ਕੋਲ ਕੋਈ ਖੁਦਾ ਦਾ ਪੈਗਾਮ ਹੁੰਦਾ ਹੈ, ਪਰਮਾਤਮਾ ਦਾ ਕੋਈ ਸੰਦੇਸ਼ ਹੁੰਦਾ ਹੈ, ਉਹਨਾਂ ਨੂੰ ਪੈਗੰਬਰ ਆਖਿਆ ਜਾ ਸਕਦਾ, ਦੇਵਤਾ ਆਖਿਆ ਜਾ ਸਕਦਾ, ਮਹਾਂਪੁਰਖ ਆਖਿਆ ਜਾ ਸਕਦਾ। ਤੂੰ ਸੰਸਾਰ ਨੂੰ ਮੂਰਖ ਬਣਾ ਸਕਦਾ, ਮੈਨੂੰ ਨਹੀਂ ਬਣਾ ਸਕਦਾ, ਇਸ ਲਈ ਮੈਂ ਭਰੇ ਦਰਬਾਰ ਵਿੱਚ ਤੇਰੇ ਇਸ ਕਰਮ ਦੀ ਨਿੰਦਾ ਕਰਦਾ। ਅੱਜ ਵੀ ਨਿੰਦਾ ਕਰਨ ਦੀ ਲੋੜ ਹੈ ਉਹਨਾਂ ਲੋਕਾਂ ਦੀ ਔਰ ਉਸ ਵਿਚਾਰਧਾਰਾ ਦੀ ਜਿਹੜੇ ਕਹਿੰਦੇ ਨੇ ਸਭ ਦਾ ਧਰਮ ਬਦਲ ਦਿਓ ਅਸੀਂ ਆ ਜਾਵੇ। ਇਹ ਹਰਨਾਖਸ ਨਾਲੋਂ ਘੱਟ ਨਹੀਂ ਹੈਗੇ, ਇਹ ਨਮਰੂਦ ਨਾਲੋਂ ਘੱਟ ਨਹੀਂ ਹੈਗੇ, ਇਹ ਵਿਚਾਰਧਾਰਾ ਕਿਸੇ ਧਰਮ ਦੀ ਵਿਚਾਰਧਾਰਾ ਨਹੀਂ ਹੈ, ਧਿਆਨ ਨਾਲ ਸੁਣਨ। ਇਹ ਵਿਚਾਰਧਾਰਾ ਕਿਸੇ ਧਾਰਮਿਕ ਗ੍ਰੰਥ ਦੀ ਵਿਚਾਰਧਾਰਾ ਨਹੀਂ ਹੈ, ਇਹ ਵਿਚਾਰਧਾਰਾ ਹਰਨਾਖਸ ਦੀ ਹੈ, ਇਹ ਵਿਚਾਰਧਾਰਾ ਨਮਰੋਦ ਦੀ ਹੈ, ਇਹ ਵਿਚਾਰਧਾਰਾ ਅਕਬਰ ਵਰਗੇ ਸਵਾਰਥੀ ਦੀ ਹੋ ਸਕਦੀ। ਜਿਹੜਾ ਆਪਣੇ ਆਪ ਨੂੰ ਪੈਗੰਬਰ ਅਖਵਾਉਣਾ ਚਾਹੁੰਦਾ ਹੈ, ਅਤੇ ਜੇ ਗੁਰੂ ਨਾਨਕ ਦੇਵ ਮਹਾਰਾਜ ਦੀ ਵਿਚਾਰਧਾਰਾ ਨੂੰ ਸੁਣੋਗੇ ਤਾਂ ਆਨੰਦਿਤ ਹੋ ਜਾਓਗੇ। ਇਹ ਬੋਲ ਕੇਵਲ ਇੱਥੇ ਹੀ ਗੂੰਜਦੇ ਹਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਹਰਨਾਖਸੀ ਵਿਚਾਰਧਾਰਾ ਦਾ ਵਿਰੋਧ ਕਰਦਿਆਂ ਹੋਇਆਂ ਆਪਣਾ ਸੀਸ ਸੀਸਗੰਜ ਦੇ ਮੁਕਾਮ ਚੌਕੇ ਚਾਂਦਨੀ ਲਾਲ ਕਿਲੇ ਦੇ ਸਾਹਮਣੇ ਮਹਾਰਾਜ ਨੇ ਆਪਣਾ ਸੀਸ ਦੇ ਦਿੱਤਾ ਸੀ। ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕਿਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰਸੀ ਨਾ ਉਚਰੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੰਸਾਰ ਤੋਂ ਕਿਧਰੇ ਗਏ ਨਹੀਂ ਹੈਗੇ, ਗੁਰੂ ਨਾਨਕ ਵਿਚਾਰਧਾਰਾ ਦੇ ਰੂਪ ਵਿੱਚ, ਸੰਦੇਸ਼ ਤੇ ਉਪਦੇਸ਼ ਵਿੱਚ ਦੇ ਰੂਪ ਵਿੱਚ ਮੌਜੂਦ ਨੇ। ਜਦੋਂ ਵੀ ਕਿਧਰੇ ਇਹੋ ਜਿਹੀ ਹਰਨਾਖਸੀ ਵਿਚਾਰਧਾਰਾ ਆਵੇਗੀ, ਸੱਚ ਜਾਣਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਹਰ ਉਹ ਹਿਰਦਾ ਜੋ ਉਹਨਾਂ ਦਾ ਸਨਮਾਨ ਕਰਦਾ ਹੈ ਆਪਣਾ ਸੀਸ ਦੇਣ ਵਾਸਤੇ ਆ ਜਾਏਗਾ, ਆਪਣੀ ਜ਼ਿੰਦਗੀ ਭੇਟਾ ਕਰਨ ਵਾਸਤੇ ਆ ਜਾਏਗਾ। ਇਸ ਲਈ ਇਹੋ ਜਿਹੀਆਂ ਵਿਚਾਰਧਾਰਾਵਾਂ ਨਾ ਨਮਰੂਦ ਸਫਲ ਕਰ ਸਕਿਆ ਹੈ, ਨਾ ਹਰਨਾਖਸ ਸਫਲ ਕਰ ਸਕਿਆ ਹੈ, ਅਤੇ ਨਾ ਕੋਈ ਬਾਦਸ਼ਾਹ ਸਫਲ ਕਰ ਸਕਿਆ ਹੈ। ਪੈਗੰਬਰ ਉਹੀ ਹੁੰਦੇ ਨੇ ਜੋ ਪੈਗਾਮ ਲੈ ਕੇ ਆਉਂਦੇ ਨੇ। ਮੇਰੇ ਸਾਹਿਬ ਜੀਆਂ ਦੇ ਬੋਲ ਨੇ, ਇਸ ਲਈ ਸੰਸਾਰ ਦੀਆਂ ਵਡਿਆਈਆਂ, ਪਦਾਰਥਾਂ ਦੀਆਂ ਵਡਿਆਈਆਂ ਤੂੰ ਕੀ ਸੁਣਦਾ ਪਿਆ ਹੈ, ਇਹ ਤਾਂ ਸਾਰਾ ਇੱਕ ਪਵਨ ਦੇ ਝੋਕੇ ਵਰਗਾ ਹੈ। ਕਿਹਾ ਸੁਣਿੰਦੋ ਕੂੜ, ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀਆਂ ਦੇ, ਵੰਜਨ ਪਵਨ ਝੁਲਾ ਰਿਹਾ ਨਾਨਕ ਸੁਣਿਆ ਤੇ ਪਰਵਾਨ, ਜੋ ਸੁਣੇਂਦੇ ਸੱਚ ਧਣੀ। ਪਰਮਾਤਮਾ ਦੀ ਸਿਫਤੋ ਸਲਾਹ ਸੁਣ, ਉਹ ਸਾਡਾ ਸੱਚਾ ਖਸਮ ਹੈ, ਮਾਲਕ ਹੈ, ਉਸ ਦੀਆਂ ਵਡਿਆਈਆਂ ਸੁਣਨੀਆਂ ਹੀ ਤੈਨੂੰ ਸੰਸਾਰ ਵਿੱਚ ਵੀ ਅਤੇ ਪਰਮਾਤਮਾ ਦੀ ਬਾਰਗਾਹ ਵਿੱਚ ਵੀ ਪ੍ਰਵਾਨ ਕਰਵਾ ਦੇਵਣਗੀਆਂ।
ਸ਼ੰਤ ਤਿਨ ਕੋਲ ਘੁਮਾਏ, ਜਿਨ ਪ੍ਰਭ ਸ਼੍ਰਵਣੀ ਸੁਣਿਆ ਰਾਮ।
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਫਰਮਾਨ ਕਰਦੇ ਹੋਏ, ਇਹ ਮਹਾਨ ਬਰਕਤ ਸਾਡੀ ਝੋਲੀ 'ਚ ਪੈਂਦੇ ਪਾਉਂਦਿਆਂ ਹੋਇਆਂ ਕਹਿੰਦੇ ਹਨ, ਮੈਂ ਉਹਨਾਂ ਤੋਂ ਘੋਲ ਘੁਮਾਈ ਸਦਕੇ ਜਾਂਦਾ, ਕੁਰਬਾਨ ਜਾਂਦਾ ਹਾਂ, ਵਾਰਨੇ ਬਲਿਹਾਰਨਾ ਜਾਂਦਾ ਹਾਂ। ਕਿਹਨਾਂ ਤੋਂ? ਜਿਨ੍ਹਾਂ ਨੇ ਕਰਤਾ ਪੁਰਖ ਦੇ ਨਾਮ ਨੂੰ ਆਪਣੇ ਕੰਨਾਂ ਨਾਲ ਸੁਣ ਲਿਆ ਹੈ, ਉਹਨਾਂ ਦੇ ਕੰਨ ਸਫਲ ਹੋ ਗਏ। ਮਹਾਰਾਜ ਗੁਰੂ ਅਮਰਦਾਸ ਜੀ ਦੇ ਬੋਲ ਤਾਂ ਸਿੱਖ ਰੋਜ਼ ਪੜ੍ਹਦਾ ਹੈ ਔਰ ਪ੍ਰੇਮ ਨਾਲ ਪੜ੍ਹਦਾ ਹੈ, ਇਹ ਸਰਵਣ ਹੋ ਮੇਰੇ ਹੋ, ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੰਸਾਰ ਤੋਂ ਜੋ ਲੋਕ ਮਿੱਠਾ ਬੋਲਣਾ ਚਾਹੁੰਦੇ ਨੇ, ਕਈਆਂ ਦਾ ਸ਼ੌਕ ਆ। ਹੁਣ ਕਈ ਲੋਕ ਅੱਜ ਈਸਾਈ ਜਗਤ ਸਾਰਾ 3.5 ਅਰਬ ਦੇ ਕਰੀਬ ਅੱਜ ਨਵੇਂ ਸਾਲ ਦੀ ਪ੍ਰਾਰੰਭਤਾ ਕਰ ਰਿਹਾ ਹੈ। ਵੈਸੇ ਤਾਂ ਹਰ ਦਿਨ ਨਵਾਂ ਆਉਂਦਾ, ਜਿਹੜਾ ਪਰਮਾਤਮਾ ਨਾਲ ਜੁੜ ਜਾਏ ਪਤਾ ਚੱਲਦਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਸਿੱਖ ਵੀ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਨੇ, ਮੈਨੂੰ ਚੇਤਾ ਆ ਗਿਆ, ਪੰਥ ਰਤਨ ਗੁਰਮਤਿ ਵਿੱਦਿਆ ਮਾਰਤੰਡ। ਇਸ ਯੁੱਗ ਦੇ ਭਾਈ ਗੁਰਦਾਸ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਇੱਕ ਦਫ਼ਾ ਮੈਂ ਅੱਜ ਦੇ ਦਿਨ ਨਵੇਂ ਸਾਲ ਵੇਲੇ ਵਧਾਈ ਦਿੱਤੀ, ਅਤੇ ਮੈਨੂੰ ਕਹਿਣ ਲੱਗੇ, ਗੁਰਮੁਖਾ ਸਾਡਾ ਨਵਾਂ ਸਾਲ ਚੇਤ ਵਾਲੇ ਦਿਨ ਪ੍ਰਾਰੰਭ ਆਉਂਦਾ, ਜਾਂ ਗੁਰੂ ਨਾਨਕ ਦੇ ਜਨਮ ਤੋਂ ਅਸੀਂ ਮੰਨ ਸਕਦੇ ਹਾਂ। ਠੀਕ ਹੈ, ਬਾਕੀ ਸਾਰੇ ਜਗਤ ਨੂੰ ਵਧਾਈ ਦੇਵੋ, ਪਰ ਥੋੜ੍ਹਾ ਜਿਹਾ ਗੁਰਮਤ ਦੇ ਨੁਕਤੇ ਦਾ ਵੀ ਮੈਨੂੰ ਕਹਿਣ ਲੱਗੇ ਖਿਆਲ ਰੱਖਿਆ ਕਰ, ਬਾਕੀਆਂ ਨੂੰ ਦਿੱਤੀ ਜਾ ਸਕਦੀ। ਰਾਮਨੌਮੀ ਵਾਲਾ ਦਿਨ ਹੋਵੇ, ਸਾਰੇ ਸਨਾਤਨ ਮਤ ਨੂੰ ਵਧਾਈ ਦਿੱਤੀ ਜਾ ਸਕਦੀ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਨ ਹੋਵੇ, ਸਾਰੇ ਇਸਲਾਮ ਨੂੰ ਵਧਾਈ ਦਿੱਤੀ ਜਾ ਸਕਦੀ ਹੈ। ਹਜ਼ਰਤ ਈਸਾ ਦਾ ਜਨਮ ਦਿਹਾੜਾ ਹੋਵੇ, ਸਾਰੇ ਜਗਤ ਨੂੰ ਵਧਾਈ ਦਿੱਤੀ ਜਾ ਸਕਦੀ ਹੈ। ਪਰ ਸਾਨੂੰ ਤਾਂ ਸਦੀਵੀ ਵਧਾਈ ਹੈ, ਕਿਉਂਕਿ ਸਾਹਿਬ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਸਾਹਿਬ ਫਰਮਾਨ ਕਰਦੇ ਨੇ, ਜਿਨ੍ਹਾਂ ਨੇ ਕਰਤਾ ਪੁਰਖ ਦੀਆਂ ਵਡਿਆਈਆਂ ਨੂੰ ਸੁਣਿਆ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ ਹਾਂ।
ਸੇ ਸਹਿਜ ਸੋਹੇਲੇ ਜਿਨ ਹਰ ਹਰ ਰਸਨਾ ਭਾਲਿਆ ਰਾਮ।
ਉਹਨਾਂ ਦਾ ਜੀਵਨ ਸੋਹੇਲਾ ਹੋ ਗਿਆ, ਸਾਰੇ ਸੁੱਖਾਂ ਵਾਲਾ ਹੋ ਗਿਆ, ਤਰਜ਼ੇ ਜ਼ਿੰਦਗੀ ਆਨੰਦ ਭਰਪੂਰ ਹੋ ਗਈ। ਜਿਨ੍ਹਾਂ ਨੇ ਪਹਿਲੇ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਕੋਲੋਂ ਸੁਣਿਆ, ਅਤੇ ਫਿਰ ਦੱਸੇ ਮੁਤਾਬਕ ਆਪਣੀ ਰਸਨਾ ਨਾਲ ਜਪਿਆ।
ਸੇ ਸਹਿਜ ਸੋਹੇਲੇ ਗੁਣ ਹੈ ਅਮੋਲੇ ਜਗਤ ਉਧਾਰਨ ਆਏ।
ਸਤਿਗੁਰੂ ਕਹਿੰਦੇ ਨੇ ਉਹਨਾਂ ਦਾ ਜੀਵਨ ਆਤਮਕ ਟਿਕਾਓ ਵਿੱਚ ਆ ਗਿਆ, ਸੁਹੇਲੇਪਨ ਆਨੰਦ ਨਾਲ ਭਰ ਗਿਆ, ਅਤੇ ਉਹ ਮਨੁੱਖ ਗੁਣਾਂ ਦੇ ਮਹਾਨ ਸਾਗਰ ਹੋ ਗਏ। ਐਸੇ ਮਨੁੱਖਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਅਤੇ ਬਲਕਿ ਇੰਝ ਕਿਹਾ ਜਾਏਗਾ ਕਿ ਨਾਮ ਜਪਣ ਵਾਲੇ ਮਹਾਨ ਪੁਰਖ ਪਰਮਾਤਮਾ ਦੇ ਘਰੋਂ ਸੰਸਾਰ ਦਾ ਉਧਾਰ ਕਰਨ ਵਾਸਤੇ ਆਏ ਨੇ। ਸਾਧ ਪਠਾਏ ਆਪ ਹਨ, ਮੇਰੇ ਸਾਹਿਬ ਜੀ ਦੇ ਬੋਲ ਨੇ। ਅੱਜ ਕਿਸੇ ਨਾਮ ਜਪਣ ਵਾਲੇ ਬਾਰੇ ਕਹਿ ਦਿਓ ਨਾ, ਅਤੇ ਸਾਡੇ ਬੜੇ ਵੀਰ ਨੇ ਜਿਨ੍ਹਾਂ ਦੇ ਫੋਨ ਬੜੀ ਦੂਰ ਤੱਕ ਚਲੇ ਜਾਂਦੇ, ਅਤੇ ਮੈਨੂੰ ਤਾਂ ਸਾਰਾ ਦਿਨ ਸਾਹ ਨਹੀਂ ਲੈਣ ਦਿੰਦੇ, ਮੈਨੂੰ ਹਾਰ ਕੇ ਫੋਨ ਬੰਦ ਹੀ ਕਰਨਾ ਪੈਂਦਾ। ਪਤਾ ਕੀ ਕਹਿਣਗੇ, ਤੁਸੀਂ ਜੀ ਸਾਧਾਂ ਦਾ ਪ੍ਰਚਾਰ ਕਰਦੇ ਹੋ। ਮੈਂ ਕਿਹਾ ਗੁਰਮੁਖੋ, ਮੈਂ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕਰਦਾ, ਅਤੇ ਮੇਰੇ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਜਿਹੜੇ ਨਾਮ ਜਪਦੇ ਨੇ, ਨਾਮ ਜਪਾਉਂਦੇ ਨੇ, ਉਹ ਪਰਮਾਤਮਾ ਨੇ ਜਗਤ ਨੂੰ ਤਾਰਨ ਲਈ ਭੇਜੇ ਹੋਏ ਨੇ, ਉਹ ਮਹਾਨ ਅਵਤਾਰਾਂ ਵਰਗੇ ਹਨ, ਉਹਨਾਂ ਦਾ ਮਹਾਨ ਸਨਮਾਨ ਹੈ, ਪੂਜਨੀਕ ਹਸਤੀਆਂ ਹਨ, ਬਾਬਾ ਬੁੱਢਾ ਸਾਹਿਬ ਵਰਗੀਆਂ ਹਸਤੀਆਂ ਜਿਨ੍ਹਾਂ ਨੇ ਨਾਮ ਜਪਿਆ ਅਤੇ ਸੰਸਾਰ ਨੂੰ ਨਿਰੰਕਾਰ ਨਾਲ ਜੋੜਿਆ। ਸਾਹਿਬ ਕਹਿੰਦੇ ਨੇ ਉਹ ਜਗਤ ਦਾ ਉਧਾਰ ਕਰਨ ਵਾਸਤੇ ਆਏ ਹਨ ਜੀ।
ਹਾਂਜੀ, ਭਏ ਬੋਹਿਥ ਸਾਗਰ ਪ੍ਰਭ ਚਰਨਾ ਕਿਤੇ ਪਾਰ ਲਗਾਏ।
ਐਸੇ ਨਾਮ ਜਪਣ ਵਾਲੇ ਮਹਾਂਪੁਰਖਾਂ ਨੇ, ਅਭਿਆਸੀ ਆਤਮਾਵਾਂ ਨੇ, ਜੁੜੀਆਂ ਹੋਈਆਂ ਸ਼ਖਸੀਅਤਾਂ ਨੇ, ਪਤਾ ਨਹੀਂ ਕਿਤਨੇ ਲੋਕਾਂ ਨੂੰ ਸੰਸਾਰ ਸਾਗਰ ਤੋਂ ਬਹੁਤ ਨਾਮ ਨਾਲ ਜੋੜ ਕੇ ਪਾਰ ਕਰ ਦਿੱਤਾ ਹੋਵੇ। ਐਸੇ ਪੁਰਖ ਖੁਦ ਵੀ ਜਹਾਜ਼ ਵਰਗੇ ਹੁੰਦੇ, ਜੋ ਸੁਣਦੇ ਨੇ, ਜਪਦੇ ਨੇ। ਮੇਰੇ ਸਾਹਿਬ ਜੀ ਦੇ ਬੋਲ ਇਤਿਹਾਸ ਵਿੱਚ ਮੌਜੂਦ ਨੇ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰ। ਐਸੇ ਪੁਰਖ ਜਹਾਜ਼ ਵੱਤ ਹੁੰਦੇ ਹਨ ਜੀ। ਹਾਂਜੀ,
ਜਿਨ ਕਾ ਕਿਰਪਾ ਕਰੀ ਮੇਰਾ ਠਾਕੁਰ ਤਿਨ ਕਾ ਲੇਖਾ ਨਾ ਗਣਿਆ।
ਫਿਰ ਪਰਮਾਤਮਾ ਜਿਨ੍ਹਾਂ ਤੇ ਕਿਰਪਾ ਕਰ ਦਿੰਦੇ ਨੇ, ਜੋ ਸਤਸੰਗ ਵਿੱਚ ਨਾਮ ਨੂੰ ਸੁਣਨ ਲੱਗ ਪੈਂਦੇ ਨੇ, ਗੁਰੂ ਦੀ ਮਹਿਮਾ ਸੁਣਨ ਲੱਗ ਪੈਂਦੇ ਨੇ, ਪਰਮਾਤਮਾ ਉਹਨਾਂ ਦੇ ਸਾਰੇ ਲੇਖੇ ਮੁਕਾ ਦਿੰਦਾ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ, ਪਰਮਾਤਮਾ ਜਿਨ੍ਹਾਂ ਨੂੰ ਬਖਸ਼ ਲੈਂਦਾ ਹੈ, ਕਿਵੇਂ ਬਖਸ਼ਿਆ ਜਾਵੇਗਾ, ਜਿਵੇਂ ਇਹ ਆਪ ਗੁਰੂ ਦਰਬਾਰ 'ਚ ਬੈਠੇ ਸੁਣਦੇ ਪਏ। ਕਿਤਨਾ ਠੰਡ ਦਾ ਸਮਾਂ ਹੈ, ਭਿਆਨਕ ਠੰਡ ਬਰਸ ਰਹੀ ਹੈ, ਅਤੇ ਆਪ ਸਾਰੇ ਸਿਦਕ ਦਿਲੀ ਲੈ ਕੇ, ਪ੍ਰੇਮ ਲੈ ਕੇ, ਨੰਗੇ ਪੈਰੀਂ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਪਰਿਕਰਮਾ ਕਰਦੇ ਹੋ, ਸਰੋਵਰ ਵਿੱਚ ਇਸ਼ਨਾਨ ਕਰਦੇ ਹੋ, ਬਾਣੀ ਸੁਣਦੇ ਹੋ, ਅਤੇ ਫਿਰ ਨੇਮ ਨਾਲ ਬੜੇ ਪ੍ਰੇਮੀ ਨੇ ਜਿਹੜੇ ਰੋਜ਼ਾਨਾ ਸ੍ਰੀ ਮੰਜੀ ਸਾਹਿਬ ਆ ਕੇ ਹੁਕਮਨਾਮੇ ਦੀ ਕਥਾ ਵੀ ਸੁਣਦੇ ਨੇ। ਸਾਰੇ ਸੰਸਾਰ ਤੋਂ ਮੈਨੂੰ ਲੋਕ ਮਿਲਦੇ ਨੇ ਜਿਹੜੇ ਕਹਿੰਦੇ ਨੇ ਜਿਤਨੀ ਦੇਰ ਤੱਕ ਦਰਬਾਰ ਸਾਹਿਬ ਤੋਂ ਕਥਾ ਨਾ ਸੁਣ ਲਈਏ ਦਿਨ ਸੁੱਖ ਨਾਲ ਲੰਘਦਾ ਹੀ ਨਹੀਂ, ਮਨ ਬੇਚੈਨ ਬਣਿਆ ਰਹਿੰਦਾ, ਭਾਗਾਂ ਵਾਲੇ ਹਨ। ਐਸੇ ਮਹਾਨ ਪੁਰਖ ਵਡਿਆਈ ਦੇ ਪਾਤਰ ਨੇ ਜੋ ਸਤਿਗੁਰੂ ਜੀ ਦੀ ਮਹਿਮਾ ਸਰਵਣ ਕਰਦੇ ਹਨ, ਜਿਨ੍ਹਾਂ 'ਤੇ ਗੁਰੂ ਕਿਰਪਾ ਕਰਦਾ ਫਿਰ ਉਹਨਾਂ ਦਾ ਲੇਖਾ ਮੁੱਕ ਜਾਂਦਾ ਹੈ। ਤੇ ਤਰੀਕਾ ਇਹੀ ਹੈ ਗੁਰੂ ਦੇ ਗੁਣ ਸੁਣਨੇ।
ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸ੍ਰਵਣੇ ਸੁਣਿਆ।
ਗੁਰੂ ਅਰਜਨ ਦੇਵ ਕਹਿੰਦੇ ਨੇ ਮੈਂ ਸਦਕੇ ਜਾਂਦਾ, ਘੋਲੀ ਜਾਂਦਾ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਸਵੇਰੇ ਜਾਗ ਕੇ ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਬੋਲਿਆ ਅਤੇ ਪੂਰੇ ਧਿਆਨ ਨਾਲ ਸਰਵਣ ਕੀਤਾ। ਨੁਕਤਾ ਇਹ ਹੈਗਾ, ਜ਼ਬਾਨ ਬੋਲੇ ਧਿਆਨ ਸੁਣੇ, ਗਾ ਵੀ ਹੈ ਸੁਣੀਏ ਮਨ ਰੱਖੀਏ ਭਾਓ, ਫਿਰ ਮਿਲੇਗਾ ਕਿ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਸਲੋਕ ਲੋਇ ਨਾ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਹ ਘੜੀ।
ਲੋਇਣ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਹ ਘੜੀ। ਮੇਰੇ ਸਾਹਿਬ ਫਰਮਾਨ ਕਰਦੇ ਨੇ, ਕਹਿੰਦੇ ਨੇ ਮੈਂ ਕੇਵਲ ਆਪਣੇ ਨੇਤਰਾਂ ਨਾਲ ਸੰਸਾਰ ਨੂੰ ਹੀ ਦੇਖਿਆ। ਲੋਈ ਦਾ ਅਰਥ ਹੈ ਸੰਸਾਰ, ਇਹਨਾਂ ਨੇਤਰਾਂ ਨਾਲ ਦ੍ਰਿਸ਼ਟੀ ਨਾਲ ਕੇਵਲ ਸੰਸਾਰ ਨੂੰ ਦੇਖਿਆ ਹੈ ਅਤੇ ਸੰਸਾਰ ਦਾ ਦੀਦਾਰ ਆਤਮ ਪਿਆਸ ਨੂੰ ਪੂਰਾ ਨਹੀਂ ਕਰਦਾ।
ਨਾਨਕ ਸੇ ਅੱਖੜੀਆਂ ਬਿਆਨ ਜਿਨੇ ਦਸੰਦ ਮਾ ਪੇਰੇ।
ਇਹਨਾਂ ਅੱਖਾਂ ਨਾਲ ਸੰਸਾਰ ਹੀ ਦੇਖਿਆ ਜਾ ਸਕਦਾ, ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਮੇਰਾ ਪਿਆਰਾ ਪ੍ਰਭੂ ਦਿਖਾਈ ਪੈਂਦਾ ਹੈ।
ਸੰਤ ਜਿਨੀ ਹਰ ਪ੍ਰਭ ਡਿਠਾ ਤਿੰਨ ਕੁਰਬਾਣੇ ਰਾਮ।
ਜਿਨ੍ਹਾਂ ਨੇ ਇਹਨਾਂ ਨੇਤਰਾਂ ਨਾਲ ਹਰ ਇੱਕ ਵਿੱਚ ਪਰਮਾਤਮਾ ਨੂੰ ਦੇਖਿਆ, ਮੈਂ ਸਦਕੇ ਜਾਂਦਾ ਹਾਂ ਉਹਨਾਂ ਤੋਂ।
ਤੇ ਸਾਚੀ ਦਰਗੇ ਭਾਣੇ ਰਾਮ।
ਐਸੇ ਪੁਰਖ ਪਰਮਾਤਮਾ ਦੀ ਬਾਰਗਾਹ ਵਿੱਚ ਭਾ ਜਾਂਦੇ ਨੇ, ਉਹਨਾਂ ਦਾ ਸਨਮਾਨ ਹੁੰਦਾ ਹੈ।
ਠਾਕਰ ਮਾਨੇ ਸੇ ਪਰਧਾਨੇ ਹਰ ਸੇਤੀ ਰੰਗ ਰਾਤੇ।
ਜਿਹਨਾਂ ਨੂੰ ਪਰਮਾਤਮਾ ਮੰਨ ਲੈਂਦਾ ਹੈ, ਪ੍ਰਵਾਨ ਕਰ ਲੈਂਦਾ ਹੈ, ਉਹ ਸਾਰੇ ਜਗਤ ਵਿੱਚ ਵੀ ਪ੍ਰਵਾਨ ਕਰਨ ਯੋਗ ਹੁੰਦੇ ਨੇ। ਪਰਮਾਤਮਾ ਨੂੰ ਮੰਨਣ ਵਾਲੇ ਉਸ ਦੀ ਦਰਗਾਹ ਵਿੱਚ ਸਨਮਾਨ ਪਾਉਂਦੇ ਹਨ।
ਹਰ ਰਸ ਅਗਾਏ ਸਹਿਜ ਸਮਾਏ ਘਟ ਘਟ ਰਮਈਆ ਜਾਤੇ।
ਪ੍ਰਧਾਨ ਪੁਰਖ ਪਰਮਾਤਮਾ ਦੇ ਪ੍ਰੇਮ 'ਚ ਰੰਗੇ ਹੋਏ ਹੁੰਦੇ ਹਨ, ਪਰਮਾਤਮਾ ਦੇ ਰਸ ਵਿੱਚ ਤ੍ਰਿਪਤ ਹੁੰਦੇ ਨੇ ਅਤੇ ਹਰ ਇੱਕ ਸਰੀਰ ਵਿੱਚ ਰਮੇ ਹੋਏ ਰਮਈਆ ਪਰਮਾਤਮਾ ਨੂੰ ਦੇਖਦੇ ਹਨ ਜੀ।
ਸੇ ਸੱਜਣ ਸੰਤ ਸੇ ਸੁਖੀ ਠਾਕਰ ਆਪਣੇ ਭਾਣੇ।
ਹੁਣ ਦੇਖੋ ਮਹਾਰਾਜ ਕਹਿੰਦੇ ਨੇ ਉਹ ਸੱਜਣ ਪੁਰਖ ਨੇ, ਉਹ ਸੰਤ ਪੁਰਖ ਨੇ, ਉਹਨਾਂ ਨੂੰ ਮਹਾਨ ਬ੍ਰਹਮ ਗਿਆਨੀ ਆਖਿਆ ਜਾ ਸਕਦਾ ਹੈ ਜਿਹੜੇ ਪਰਮਾਤਮਾ ਨੂੰ ਚੰਗੇ ਲੱਗ ਗਏ ਹਨ।
ਕਹੋ ਨਾਨਕ ਜਿਨ ਹਰ ਪ੍ਰਭ ਡਿਠਾ ਤਿਨ ਕੈ ਸਦ ਕੁਰਬਾਣੇ।
ਮਹਾਰਾਜ ਕਹਿੰਦੇ ਮੈਂ ਸਦੀਵੀ ਕਾਲ ਲਈ ਸੈਕੜੋ ਵਾਰੀ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਪਹਿਲੇ ਆਪ ਜੀਆਂ ਦੀ ਤਰ੍ਹਾਂ ਸੰਗਤ 'ਚ ਬੈਠ ਕੇ ਸੁਣਿਆ ਅਤੇ ਫਿਰ ਉਸਨੂੰ ਸਾਰੇ ਵਿਚਰਦੇ ਹੋਏ ਨੂੰ ਦੇਖ ਲਿਆ, ਆਭਾਸ ਕਰ ਲਿਆ, ਜਿਨ੍ਹਾਂ ਨੂੰ ਬੋਧ ਹੋ ਗਿਆ।
ਸਲੋਕ ਦੇ ਅੰਧਾਰੀ ਅੰਧ ਸੁਣੀ ਨਾਮ ਵਿਹੋਣਿਆ।
ਜਿਹੜਾ ਸਾਡਾ ਸਰੀਰ ਹੈ ਜੇ ਨਾਮ ਨਹੀਂ ਸੁਣਿਆ, ਨਾਮ ਨਹੀਂ ਜਪਿਆ ਤਾਂ ਹਨੇਰੀ ਕੋਠੜੀ ਹੈ। ਹਨੇਰੀ ਕੋਠੜੀ ਤੋਂ ਮੁਰਾਦ ਹੈ ਜਿੱਥੇ ਠੋਕਰਾਂ ਹੀ ਹੋਣ, ਜਿੱਥੇ ਬਹੁਤ ਕੀਮਤੀ ਧਨ ਪਿਆ ਹੋਵੇ ਪਰ ਹਨੇਰਾ ਕਰਕੇ ਮਨੁੱਖ ਠੋਕਰਾਂ ਹੀ ਖਾਈ ਜਾਵੇ, ਧਨ ਨਾ ਚੁੱਕ ਸਕੇ ਅਤੇ ਠੋਕਰਾਂ ਆਵੇ। ਮਹਾਰਾਜ ਜੀਆਂ ਦੇ ਬੋਲ ਨੇ, ਭਗਤ ਕਬੀਰ ਫੁਰਮਾਨ ਕਰਦੇ ਨੇ, ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾ।
ਇਹ ਸਰੀਰ ਇਹ ਜੀਵਨ ਸਾਧ ਸੰਗਤ ਅੰਧੇਰੀ ਕੋਠੜੀ ਵਾਂਗੂ ਹੈ, ਜੇ ਇਸ ਵਿੱਚ ਨਾਮ ਦਾ ਚਿਰਾਗ ਨਾ ਆਵੇ। ਜਲਾਓ ਆਪਣੇ ਹਿਰਦੇ ਵਿੱਚ ਚਿਰਾਗ ਨਾਮ ਦਾ, ਅੰਮ੍ਰਿਤ ਵੇਲੇ ਜਾਗ ਕੇ ਹਰ ਰੋਜ਼ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾਹੂ ਅੱਲਾਹੂ ਆਪਣੇ ਹਿਰਦੇ ਦਾ ਚਿਰਾਗ ਜਲਾਉਣਾ ਆਪਣੇ ਆਪਣੇ ਮਤ ਅਨੁਸਾਰ। ਬੜੇ ਸੋਹਣੇ ਕਾਲਮ ਦੇ ਬੋਲ ਨੇ, ਬੁੱਝ ਚੁੱਕੇ ਚਿਰਾਗ ਦੈਰੋ ਹਰਮ, ਦਿਲ ਜਲਾਓ ਕਿ ਰੋਸ਼ਨੀ ਕੰਮ ਹੈ। ਆਪਣੇ ਹਿਰਦੇ ਦਾ ਚਿਰਾਗ ਨਾ ਜਲਾਈਏ ਤੇ ਇਹ ਸੰਸਾਰ ਇਹ ਸਰੀਰ ਅੰਧਕਾਰਮਈ ਕੋਠੜੀ ਹੈ ਜੀ।
ਨਾਨਕ ਸਫਲ ਜਨਮ ਜੈ ਘਟ ਬੁੱਠਾ ਸੱਚ ਧਣੇ।
ਜਿਨ੍ਹਾਂ ਤੇ ਪ੍ਰਭੂ ਪ੍ਰਸੰਨ ਹੋ ਗਿਆ ਵਸ ਗਿਆ ਉਹਨਾਂ ਦਾ ਜੀਵਨ ਸਫਲ ਹੋ ਗਿਆ, ਜਿਨ੍ਹਾਂ ਦੇ ਹਿਰਦੇ ਚ ਪ੍ਰਭੂ ਦੀ ਯਾਦ ਆ ਵਸੀ ਹੈ।
ਸ਼ੰਤ ਤਿੰਨ ਖੰਨਿਆ ਵੰਝਾ ਜਿਨ ਮੇਰਾ ਹਰ ਪ੍ਰਭ ਡਿਠਾ ਰਾਮ।
ਮੈਂ ਸਦਕੇ ਜਾਂਦਾ ਕੁਰਬਾਨ ਜਾਂਦਾ ਹਾਂ, ਟੁਕੜੇ ਟੁਕੜੇ ਹੋ ਕੇ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਮੇਰੇ ਕਰਤਾ ਪੁਰਖ ਨੂੰ ਦੇਖਿਆ ਹੈ।
ਚਨ ਚਾਖ ਅਗਾਨੇ ਹਰ ਹਰ ਅੰਮ੍ਰਿਤ ਮਿੱਠਾ ਰਾਮ।
ਉਹ ਪਰਮਾਤਮਾ ਦਾ ਨਾਮ ਰੂਪੀ ਜਲ ਅੰਮ੍ਰਿਤ ਛਕ ਕੇ ਤ੍ਰਿਪਤ ਹੋ ਗਏ, ਅਗਾ ਗਏ, ਅਤਿ ਪ੍ਰਸੰਨ ਹੋ ਗਏ, ਰਜੇਵਾਂ ਪ੍ਰਾਪਤ ਹੋਇਆ।
ਹਰ ਮਨ ਹੈ ਮਿੱਠਾ ਪ੍ਰਭੂ ਤੁਠਾ ਅਮਿਓ ਬੂਠਾ ਸੁਖ ਪਏ।
ਉਹਨਾਂ ਦੇ ਹਿਰਦੇ ਵਿੱਚ ਨਾਮ ਮਿੱਠਾ ਲੱਗਣ ਲੱਗ ਪਿਆ, ਮਨ ਲੱਗੇ ਕਿ ਇਹ ਨਿਸ਼ਾਨੀ ਮਿੱਠੀ ਲੱਗੇ ਸਤਿਗੁਰ ਕੀ ਬਾਣੀ। ਮਹਾਰਾਜ ਦੇ ਬੋਲ ਨੇ ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਮਨ ਹਰ ਰਸ ਸਭ ਤੇ ਮਿੱਠਾ ਜੀਓ, ਇਹ ਮਿਠਾਸ ਨਾਲ ਭਰਿਆ ਹੋਇਆ ਹਰ ਮਨ ਹੈ ਮਿੱਠਾ ਪ੍ਰਭੂ ਤੂਠਾ ਅਮਿਓ ਬੂਠਾ ਸੁਖ ਪਏ। ਚਾਰ ਬਚਨ ਨੇ ਇਸ ਪੰਕਤੀ ਵਿੱਚ, ਨਾਮ ਮਿੱਠਾ ਲੱਗਣ ਲੱਗ ਪੈਂਦਾ, ਪਰਮਾਤਮਾ ਤ੍ਰੁੱਟ ਪੈਂਦਾ ਹੈ, ਅੰਮ੍ਰਿਤ ਹਿਰਦੇ ਵਿੱਚ ਆ ਵਸਦਾ ਹੈ ਤੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਹਾਂਜੀ,
ਦੁੱਖ ਨਾਸ ਭਰਮ ਬਿਨਾਸ ਤਨ ਤੇ ਜਪ ਜਗਦੀਸ਼ ਈਸਾ ਜੈ ਜੈ।
ਸਰੀਰ ਨਿਰੋਗ ਹੋ ਜਾਂਦਾ ਹੈ, ਹਿਰਦੇ ਵਿੱਚ ਭਰਮ ਮੁੱਕ ਕੇ ਵਿਸ਼ਵਾਸ ਬਣ ਜਾਂਦਾ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਤਤਵ ਗਿਆਨ ਤਤਕਾਲ ਉਹਦੇ ਹਿਰਦੇ 'ਚ ਪ੍ਰਾਪਤ ਹੋ ਜਾਂਦਾ ਹੈ। ਜਪ ਜਗਦੀਸ਼ ਈਸਹਿ ਜੈ ਜੈ, ਪਰਮਾਤਮਾ ਦੀ ਜੈ ਜੈਕਾਰ ਜੋ ਕਰਨ ਲੱਗ ਪੈਂਦੇ ਨੇ, ਭਾਵ ਨਾਮ ਜਪਣ ਲੱਗ ਪੈਂਦੇ ਨੇ ਤੇ ਨਾਮ ਜਪਦਿਆਂ ਐਸਾ ਕ੍ਰਿਸ਼ਮਾ ਹੁੰਦਾ ਹੈ ਉਹ ਨਾਲ ਦਿਖਾਈ ਪੈਣ ਲੱਗ ਪੈਂਦਾ ਹੈ, ਨਾਲ ਹੀ ਹੈ ਪਰ ਦਿਖਾਈ ਜਪ ਕੇ ਪੈਂਦਾ। ਮਹਾਰਾਜ ਜੀਆਂ ਦੇ ਬੋਲ ਨੇ, ਦੁਕਾਲੰਗ ਪਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬੇਬੂਤੇ, ਪਰ ਨਾਲ ਉਹ ਬੰਦਾ ਲੈ ਨਾ ਸਕੰਦਾ ਜਿਤਨੀ ਦੇਰ ਗੁਰੂ ਦੇ ਗੁਣ ਨਹੀਂ ਗਾਉਂਦਾ, ਉਤਨੀ ਦੇਰ ਇਹ ਖੇਡ ਬਣਦੀ ਨਹੀਂ ਹੈ। ਅਗਲੀ ਪੰਕਤੀ ਪ੍ਰੇਮ ਸਹਿਤ ਸਰਵਣ ਕਰੀਏ।
ਮੋਹ ਰਹਿਤ ਬੇਕਾਰ ਥਕੇ ਪੰਚ ਤੇ ਸੰਗ ਟੁਟਾ।
ਗੁਰੂ ਦੇ ਸੁਣਨ ਨਾਲ ਮੋਹ ਆਦਿਕ ਜਿਹੜੇ ਪੰਜ ਬੇਕਾਰ ਨੇ ਉਹਨਾਂ ਤੋਂ ਸੰਗਤ ਟੁੱਟ ਜਾਂਦੀ ਹੈ, ਸੰਬੰਧ ਟੁੱਟ ਜਾਂਦਾ ਹੈ ਜੀ।
ਕਹੋ ਨਾਨਕ ਤਿੰਨ ਖੰਨਿਆ ਵੰਝਾ,
ਧੰਨ ਗੁਰੂ ਅਰਜਨ
ਜਿਨ ਘਟ ਮੇਰਾ ਹਰ ਪ੍ਰਭ ਬੂਠਾ।
ਸਤਿਗੁਰੂ ਕਹਿੰਦੇ ਨੇ ਮੈਂ ਉਹਨਾਂ ਤੋਂ ਖੰਨੀਏ ਵੰਝਦਾ ਹਾਂ, ਕੁਰਬਾਨ ਵੰਝਦਾ ਹਾਂ, ਸਦਕੇ ਵੰਝਦਾ ਹਾਂ ਜਿਨ੍ਹਾਂ ਨੇ ਮੇਰੇ ਕਰਤਾ ਪੁਰਖ ਨੂੰ ਆਪਣੇ ਨੈਣਾਂ ਨਾਲ ਦੇਖਿਆ, ਸਰਵਣਾਂ ਨਾਲ ਸੁਣਿਆ ਤੇ ਹਿਰਦੇ ਵਿੱਚ ਆ ਉੱਠਿਆ, ਆ ਕੇ ਵਸ ਗਿਆ ਹੈ। ਬੜੇ ਮਹਾਂਬੋਲ ਸਾਹਿਬ ਨੇ ਝੋਲੀ 'ਚ ਪਾਏ ਹਨ, ਬੜੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ, ਬਾਰੰਬਾਰ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਆਓ ਅਗਲਾ ਬਚਨ ਹੋਰ ਸਰਵਣ ਕਰੀਏ।
ਸਲੋਕ ਜੋ ਲੋੜੀ ਦੇ ਰਾਮ ਸੇਵਕ ਸੇਈ ਕਾਂਡਿਆ।
ਜਿਹੜੇ ਪਰਮਾਤਮਾ ਨੂੰ ਚੰਗੇ ਲੱਗਣ ਲੱਗ ਪਏ ਉਹੀ ਸੇਵਕ ਆਖੇ ਜਾ ਸਕਦੇ ਹਨ। ਹਾਂਜੀ,
ਨਾਨਕ ਜਾਣੇ ਸਤ ਸਾਈਂ ਸੰਤ ਨਾ ਬਾਹਰਾ।
ਮਹਾਰਾਜ ਕਹਿੰਦੇ ਨੇ ਇਹ ਸੱਚ ਜਾਣਿਓ ਸਾਈਂ ਤੋਂ ਵੱਖਰਾ ਸੰਤ ਨਹੀਂ, ਸੰਤ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇ ਹੋਇਆ, ਭੇਦ ਨਾ ਜਾਣੋ ਮੂਲ ਸਾਈਂ ਜੇ ਆ, ਸਾਈ ਸੰਤ ਨਾ ਬਾਹਰਾ
ਸੰਤ ਮਿਲ ਜਲ ਜਲ ਖਟਾਨਾ ਰਾਮ
ਉਹਨਾਂ ਦਾ ਹਿਰਦਾ ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ ਇਸ ਤਰ੍ਹਾਂ ਪਰਮਾਤਮਾ 'ਚ ਮਿਲ ਜਾਂਦਾ ਹੈ
ਸੰਗ ਜੋਤੀ ਜੋਤ ਮਿਲਾਨਾ ਰਾਮ
ਪਰਮਾਤਮ ਜੋਤ ਵਿੱਚ ਉਹਨਾਂ ਦੀ ਆਤਮ ਜੋਤੀ ਮਿਲ ਜਾਂਦੀ ਹੈ
ਸਮਾਏ ਪੂਰਨ ਪੁਰਖ ਕਰਤੇ ਆਪ ਆਪ ਜਾਣੀਆ
ਉਹ ਪਰਮਾਤਮਾ ਵਿੱਚ ਸਮਾ ਜਾਂਦੇ ਨੇ ਪੂਰਨ ਪੁਰਖ ਹੋ ਜਾਂਦੇ ਨੇ ਪੂਰਨ ਪੁਰਖ ਸਮਾ ਕੇ ਤੇ ਸਾਰੇ ਆਪਣੇ ਆਪ ਤੋਂ ਪਰਮਾਤਮਾ ਸਮਾਇਆ ਹੋਇਆ ਹੈ ਆਪ ਹੀ ਆਪ ਹੈ ਇਸ ਦਾ ਬੋਧ ਹੋ ਜਾਂਦਾ ਹੈ
ਤਹ ਸੁਨ ਸਹਿਜ ਸਮਾਧ ਲਾਗੀ ਏਕ ਏਕ ਵਖਾਣੀਐ
ਉਹਨਾਂ ਦਾ ਹਿਰਦਾ ਸੰਸਾਰ ਦੇ ਵਿਕਾਰਾਂ ਵੱਲੋਂ ਸੁਨ ਹੋ ਜਾਂਦਾ ਵਿਚਾਰ ਵਿਕਾਰ ਰਹਿਤ ਹੋ ਜਾਂਦਾ ਹੈ ਔਰ ਇੱਕ ਹੀ ਪਰਮਾਤਮਾ ਹੈ ਇਹ ਬਿਆਨ ਕਰਨ ਲੱਗ ਪੈਂਦੇ ਹਨ
ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ
ਫਿਰ ਪਤਾ ਚੱਲ ਜਾਂਦਾ ਆਪ ਹੀ ਪਰਮਾਤਮਾ ਗੁਪਤ ਰੂਪ ਚੱਲ ਰਿਹਾ ਹੈ ਸੰਸਾਰ ਵਿੱਚ ਰਹਿੰਦਿਆਂ ਪਦਾਰਥਾਂ ਤੋਂ ਪਕੜ ਤੋਂ ਮੁਕਤ ਹੈ ਅਤੇ ਆਪਣਾ ਆਪ ਸਭ ਜਗ੍ਹਾ ਲੈ ਕੇ ਬੈਠਾ ਹੋਇਆ ਹੈ
ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲ ਜਲ ਜਲ ਹੈ ਖਟਾਨਾ
ਆਪਣਾ ਆਪ ਆਪ ਹੀ ਬਿਆਨ ਕਰ ਰਿਹਾ ਹੈ ਅਤੇ ਫਿਰ ਸੁਣਦਿਆਂ ਮੰਨਦਿਆਂ ਜਪਦਿਆਂ ਹੋਇਆਂ ਇਹ ਪਤਾ ਚੱਲ ਜਾਂਦਾ ਹੈ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਨਾਨਕ ਭ੍ਰਮ ਭੈ ਗੁਣ ਬਿਨਾਸੇ ਇਹ ਤਮਾਮ ਜਿਹੜੇ ਭਰਮ ਅਤੇ ਭੈ ਵਰਗੇ ਗੁਣ ਹਨ ਅਵਗੁਣ ਹਨ ਇਹਨਾਂ ਦਾ ਨਾਸ਼ ਹੋ ਜਾਂਦਾ ਹੈ ਮਿਲ ਜਲ ਜਲ ਹੈ ਖਟਾਨਾ ਜਿਵੇਂ ਜਲ ਵਿੱਚ ਜਲ ਮਿਲ ਜਾਂਦਾ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਇਤਨੇ ਹੀ ਬਚਨ ਪ੍ਰਵਾਨ ਕਰਨਾ ਅਗਲੇ ਮਹੀਨੇ ਜਦ ਫਿਰ ਮਹਾਰਾਜ ਕਿਰਪਾ ਕਰਨਗੇ ਬਖਸ਼ਿਸ਼ ਹੋਵੇਗੀ ਆਪ ਜੀ ਦੇ ਦੀਦਾਰ ਕਰਾਂਗੇ ਦਾਸ ਬਾਰੰਬਾਰ ਗੁਰੂ ਸਵਾਰੀ ਹਸਤੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਜੀ ਦਾ ਧੰਨਵਾਦੀ ਹੈ ਪ੍ਰਬੰਧਕ ਸੇਵਾਦਾਰਾਂ ਦਾ ਦਾਸ ਧੰਨਵਾਦੀ ਹੈ ਸਾਰਿਆਂ ਸੇਵਾਦਾਰਾਂ ਦਾ ਜਿਨ੍ਹਾਂ ਨੇ ਸਹਿਯੋਗ ਪ੍ਰਦਾਨ ਕੀਤਾ ਸ਼ੁਕਰਗੁਜ਼ਾਰ ਹੈ ਮਹਾਰਾਜ ਮਿਹਰਾਂ ਕਰ ਦੇਵਣ ਆਪ ਸਮੂਹ ਸੰਗਤਾਂ ਦਾ ਸ਼ੁਕਰਗੁਜ਼ਾਰ ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਅਤੇ ਆਓ ਸਾਹਿਬ ਜੀ ਦੇ ਦਰੋਂ ਗੁਰੂ ਫਤਿਹ ਦੀ ਦਾਤ ਝੋਲੀ 'ਚ ਪਵਾਈਏ ਪਰ ਪੇਸ਼ਤਰ ਇੱਕ ਦਫਾ ਇਸ ਪੰਗਤੀ ਆਖਰੀ ਦਾ ਰਲ ਕੇ ਪਾਠ ਕਰੀਏ
ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ
ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲ ਜਲ ਜਲ ਖਟਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ